ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਸਲੋਕ ਬਖਸ਼ਿਸ਼ ਕਰ ਰਹੇ ਹਨ। 949 ਦੇ ਉੱਤੇ ਅਖੀਰ 'ਤੇ ਜਾ ਕੇ ਰਾਮ ਕਲਿਕੀ ਪਹਿਲੀ ਵਾਰ ਜੋ ਉਚਾਰਨ ਕੀਤੀ ਮਹਾਰਾਜ ਨੇ, ਸੋ ਸਤਿਗੁਰੂ ਮਹਾਰਾਜ ਨੇ ਪਾਵਨ ਸਲੋਕ ਉਚਾਰਨ ਕੀਤਾ ਹੈ। ਜਿਵੇਂ ਸ਼ੇਖ ਫਰੀਦ ਜੀ ਨੇ ਬਚਨ ਕੀਤਾ, ਫਰੀਦਾ ਰੱਤੀ ਰਤਨ ਨਿਕਲੈ ਜੇ ਤਨ ਚੀਰੈ ਕੋਏ, ਜੋ ਤਨ ਰੱਤੇ ਰੱਬ ਸਿਉਂ ਤਿੰਨ ਤਨ ਰੱਤ ਨਾ ਹੋਏ। ਇਸ ਸਲੋਕ ਨੂੰ ਸੁਣ ਕੇ ਜਦੋਂ ਸੰਗਤ ਨੇ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ, ਇੱਕ ਸੰਸਾ ਹੋ ਗਿਆ ਮਨ 'ਚ, ਫਰੀਦ ਜੀ ਦਾ ਸਲੋਕ ਪੰਜਵੇਂ ਪਾਤਸ਼ਾਹ ਕੋਲ ਬੇਨਤੀ ਕੀਤੀ ਸੀ ਕਿ ਲਹੂ ਤੋਂ ਬਿਨਾਂ ਸਰੀਰ ਕਿਵੇਂ ਹੋ ਸਕਦਾ ਮਹਾਰਾਜ, ਤਾਂ ਪੰਚਮ ਪਿਤਾ ਮਹਾਰਾਜ ਨੇ ਬਚਨ ਕਿਹਾ, ਸਾਡੇ ਵੱਡੇ ਸਤਿਗੁਰਾਂ ਨੇ ਇਸ ਸਲੋਕ ਦਾ ਉੱਤਰ ਭਾਈ ਦਿੱਤਾ ਹੋਇਆ। ਫਰਮਾਉਂਦੇ ਹਨ ਪਾਵਨ ਬਚਨ, ਸਲੋਕ ਮਹੱਲਾ ਤੀਜਾ, ਇਹੋ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ। ਭਾਈ, ਇਹ ਸਾਰਾ ਸਰੀਰ ਹੀ ਜਿਹੜਾ ਹੈ ਨਾ, ਰੱਤ ਭਾਵ ਲਹੂ ਦਾ ਬਣਿਆ, ਕਿਉਂਕਿ ਰਕਤ ਬਿੰਦ ਤੋਂ ਬਿਨਾਂ ਇਹ ਸਰੀਰ ਪੈਦਾ ਹੀ ਨਹੀਂ ਹੁੰਦਾ। ਰਕਤ ਬਿੰਦ ਕਾ ਇਹੋ ਤਨ ਅਗਨੀ ਪਾਸ ਪਿਰਾਣ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਅੱਗੇ ਫਰਮਾਉਂਦੇ ਹਨ, ਜੋ ਸਹਿ ਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ। ਪਰ ਜਿਹੜੇ ਜੀਵ ਆਪਣੇ ਸਹਿ ਤੋਂ ਭਾਵ ਹੁੰਦਾ, ਪਤੀ ਪਰਮਾਤਮਾ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ, ਉਹਨਾਂ ਦੇ ਸੂਖਮ ਸਰੀਰ ਵਿੱਚ ਲੋਭ ਰੂਪੀ ਰਤ ਨਹੀਂ ਹੁੰਦੀ। ਇਹਦਾ ਭਾਵ ਇਹ ਹੈ, ਕਿਉਂਕਿ ਇਸ ਪ੍ਰਕਾਰ ਹੁੰਦਾ, ਜਦੋਂ ਭਗਤਾਂ ਨੇ ਭਗਤੀ ਕਰਨੀ, ਬੰਦਗੀ ਕਰਨੀ ਹੈ, ਪਰਮਾਤਮਾ ਦੇ ਡਰ ਦੇ ਅੰਦਰ ਰਹਿ ਕੇ ਕਰਦੇ ਨੇ। ਭੈ ਭਇਆ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ। ਸਰੀਰ ਵਿੱਚ ਪਰਮੇਸ਼ਰ ਦਾ ਡਰ ਮਨ ਦੇ ਅੰਦਰ ਜਦੋਂ ਪੈਦਾ ਹੁੰਦਾ, ਤਾਂ ਪਰਮਾਤਮਾ ਤੋਂ ਭਗਤ ਜਨ ਬਹੁਤ ਭੈ ਰੱਖਦੇ ਨੇ ਮਨ ਦੇ ਅੰਦਰ, ਕਿ ਕੋਈ ਗਲਤੀ ਨਾ ਹੋ ਜਾਏ, ਕੋਈ ਐਂ ਨਾ ਹੋ ਜਾਏ, ਕੋਈ ਆਹ ਨਾ ਹੋ ਜਾਏ। ਸੋ ਪਰਮੇਸ਼ਰ ਦਾ ਡਰ ਪੈਣ ਕਰਕੇ ਸਰੀਰ ਜਿਹੜਾ ਹੈ ਖੀਣ ਤੋਂ ਭਾਵ ਹੁੰਦਾ, ਲਿੱਸਾ ਕਮਜ਼ੋਰ ਹੋ ਜਾਂਦਾ, ਅਤੇ ਮਨ ਵਿੱਚੋਂ ਲੋਭ ਰੂਪੀ ਰੱਤ ਨਿਕਲ ਜਾਂਦੀ ਹੈ। ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਤਿਉਂ ਹਰ ਕਾ ਭਾਉ ਦੁਰਮਤ ਮੈਲ ਗਵਾਏ। 950 ਅੰਗ 'ਤੇ ਪਾਵਨ ਬਚਨ ਫਰਮਾਉਂਦੇ ਨੇ, ਜਿਵੇਂ ਬੈਸੰਤਰ ਹੁੰਦੀ ਅੱਗ ਵਿੱਚ ਪੈ ਕੇ ਸੋਨਾ ਸ਼ੁੱਧ ਹੋ ਜਾਂਦਾ ਹੈ, ਇਹ ਧਾਤ ਹੁੰਦੀ ਸੋਨਾ, ਸੋਨਾ ਆਦਿਕ ਧਾਤੂਆਂ ਇਹ ਜਿਹੜੀਆਂ ਨੇ, ਇਹਨਾਂ ਵਿੱਚੋਂ ਸੋਨਾ ਧਾਤੂ ਸ਼ੁੱਧ ਹੁੰਦੀ ਹੈ। ਇਸੇ ਤਰ੍ਹਾਂ ਹਰੀ ਦਾ ਡਰ ਜਿਹੜਾ ਹੈ, ਉਹ ਸਾਡੀ ਜਿਹੜੀ ਅੰਦਰ ਦੁਰ ਮਤ ਹੁੰਦੀ ਹੈ, ਖੋਟੀ ਬੁੱਧੀ, ਖੋਟੀ ਬੁੱਧੀ ਨੂੰ ਜਿਹੜੀ ਮੈਲ ਚਿੰਬੜੀ ਹੁੰਦੀ ਹੈ, ਉਹ ਖੋਟੀ ਬੁੱਧੀ ਰੂਪੀ ਜਿਹੜੀ ਮੈਲ ਨੂੰ ਗਵਾ ਕੇ ਹਿਰਦੇ ਨੂੰ ਸ਼ੁੱਧ ਕਰ ਦਿੰਦਾ ਪਰਮੇਸ਼ਰ ਦਾ ਡਰ, ਜਿਵੇਂ ਅੱਗ ਕਰ ਦਿੰਦੀ ਹੈ ਸੋਨੇ ਨੂੰ ਵਾਰ ਵਾਰ ਕੁਠਾਲੀ 'ਚ ਪਾ ਪਾ ਕੇ ਗਾਲਦੇ ਨੇ, ਫਿਰ ਉਹ ਸ਼ੁੱਧ ਹੋ ਜਾਂਦੀ ਹੈ। ਇਸੇ ਪ੍ਰਕਾਰ ਨਾਨਕ ਤੇਜਨ ਸੋਹਣੇ, ਜੋ ਰੱਤੇ ਹਰ ਰੰਗ ਲਾਏ। ਸਤਿਗੁਰੂ ਕਥਨ ਕਰਦੇ ਨੇ, ਰੰਗ ਹੁੰਦਾ ਪ੍ਰੇਮ, ਪ੍ਰੇਮ ਲਾ ਕੇ ਜੋ ਹਰੀ ਨਾਲ ਮਿਲੇ ਹਨ, ਉਹ ਜਨ ਸ਼ੁਭ ਗੁਣਾਂ ਕਰਕੇ ਸ਼ੋਭਨੀਕ ਹੋਏ ਨੇ ਪਿਆਰੇ ਰੱਬ ਦੇ। ਸੋ ਹੁਣ ਕਿਸੇ ਗਵੱਈਏ ਨੇ ਆ ਕੇ ਰਾਮ ਕਲੀ ਰਾਗਣੀ ਗਾਈ। ਪਹਿਲਾਂ ਪਿੰਡਾਂ ਵਿੱਚ ਆਉਂਦੇ ਹੁੰਦੇ ਸੀ ਰਾਗ ਗਾਇਨ ਕਰਨ ਵਾਲੇ, ਸੋ ਪਰਮੇਸ਼ਰ ਦੇ ਜਸ ਤੋਂ ਬਿਨਾਂ ਹੋਣ ਕਰਕੇ ਮਹਾਰਾਜ ਨੂੰ ਪਸੰਦ ਨਾ ਆਈ ਕਿ ਅਸੀਂ ਜੀ ਰਾਮ ਕਲੀ ਰਾਗ ਗਾ ਕੇ ਸੁਣਾਉਂਦੇ ਹਾਂ। ਗਵੱਈਏ ਹੁੰਦੇ ਸੀ, ਤਕੜੇ ਰਾਗੀ ਗੰਧਰਵ ਹੁੰਦੇ ਸੀ ਉਦੋਂ। ਮਹਾਰਾਜ ਕਹਿੰਦੇ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜਿਹੜਾ ਰਾਗ ਦਾ ਗਾਉਣਾ ਹੈ, ਇਹ ਬੇਅਰਥੀ ਹੋ ਜਾਂਦਾ। ਮਹੱਲਾ ਤੀਜਾ, ਰਾਮ ਕਲੀ ਰਾਮ ਮਨ ਵਸਿਆ ਤਾਂ ਬਣਿਆ ਸੀਂਗਾਰ। ਕਹਿੰਦੇ ਜਦੋਂ ਮਨ ਵਿੱਚ ਰਾਮ ਨਾਮ ਵਸਿਆ ਹੋਵੇ, ਤਾਂ ਰਾਮ ਕਲੀ ਰਾਗਣੀ ਗਾਇਣ ਕੀਤੀ ਸਫਲ ਹੁੰਦੀ ਹੈ। ਜਾਂ ਮਨ ਵਿੱਚ ਰਾਮ ਨਾਮ ਵਸਿਆ ਹੋਵੇ, ਤਾਂ ਹੀ ਜਿਹੜੀ ਹੈ ਨਾ ਰਾਮ ਕਲੀ ਕੀ ਹੈ, ਬੁੱਧੀ, ਬੁੱਧੀ ਸ਼ੋਭਨੀਕ ਹੈ, ਅਤੇ ਤਾਂ ਹੀ ਜਪ ਤਪ ਰੂਪੀ ਸ਼ਿੰਗਾਰ ਬਣਿਆ ਸਫਲ ਆ। ਗੁਰ ਕੈ ਸ਼ਬਦ ਕਮਲ ਬਿਗਸਿਆ ਤਾਂ ਸੌਂਪਿਆ ਭਗਤ ਭੰਡਾਰ। ਜਾਂ ਗੁਰਾਂ ਦੇ ਉਪਦੇਸ਼ ਨੂੰ ਸੁਣ ਕੇ ਹਿਰਦਾ ਕਮਲ ਖਿੜਿਆ, ਕਹਿੰਦੇ ਫਿਰ ਗੁਰਾਂ ਨੇ ਭਗਤੀ ਰੂਪੀ ਭੰਡਾਰਾ ਜਿਹੜਾ ਸੀ ਉਹ ਸੌਂਪ ਦਿੱਤਾ ਭਗਤਾਂ ਨੂੰ। ਭਰਮ ਗਿਆ ਤਾਂ ਜਾਗਿਆ ਚੂਕਾ ਅਗਿਆਨ ਅੰਧਾਰ। ਜਾਂ ਭਰਮ ਨਿਵਿਰਤ ਹੋ ਗਿਆ, ਤਾਂ ਇਹ ਮਨ ਗਿਆਨ ਜਾਗਰਤ ਅਵਸਥਾ ਵਿੱਚ ਜਾਗਿਆ, ਅਤੇ ਅਗਿਆਨ ਰੂਪ ਜਿਹੜਾ ਹਨੇਰਾ ਸੀ ਉਹ ਚੂਕਾ ਤੋਂ ਭਾਵ ਦੂਰ ਹੋ ਗਿਆ। ਇਸ ਨੂੰ ਰੂਪ ਅਤ ਅਗਲਾ ਜਿਸ ਹਰ ਨਾਲ ਪਿਆਰ। ਜਿਹਦਾ ਹਰੀ ਨਾਮ ਨਾਲ ਪਿਆਰ ਹੋਇਆ ਉਹਨੂੰ ਫਿਰ ਸਫਾਈ ਜਾਂ ਸ਼ੋਭਾ ਰੂਪੀ ਰੂਪ ਅੱਤ ਅਗਲੇ ਦਾ ਭਾਵ ਬਹੁਤ ਤੋਂ ਬਹੁਤ ਚੜ੍ਹਿਆ। ਸੋ ਉਹਦੀ ਚਾਰੇ ਪਾਸੇ ਹੀ ਸ਼ੋਭਾ ਹੁੰਦੀ ਫਿਰ ਜੀਵ ਦੀ। ਸਦਾ ਰਵੈ ਫਿਰ ਆਪਣਾ ਸੋਭਾਵੰਤੀ ਨਾਰ, ਉਹ ਸਦੀਵ ਕਾਲ ਆਪਣੇ ਪਤੀ ਦੇ ਆਨੰਦ ਨੂੰ ਰਾਵਦੀ ਹੈ, ਭੋਗਦੀ ਹੈ, ਇਸ ਲਈ ਉਹ ਇਸਤਰੀ ਸੋਭਾ ਵਾਲੀ ਹੋਈ ਹੈ। ਮਨਮੁਖ ਸਿੰਗਾਰ ਨਾ ਜਾਣਨੀ ਜਸਨ ਜਨਮ ਸਭ ਹਾਰ। ਮਨਮੁਖ ਜਿਹੜੀਆਂ ਇਸਤਰੀਆਂ ਨੇ, ਜੀਵ ਰੂਪ ਇਸਤਰੀਆਂ ਮਨਮੁਖ ਹੋ ਜਾਂਦੀਆਂ, ਸ਼ੁਭ ਗੁਣਾਂ ਰੂਪੀ ਸ਼ਿੰਗਾਰ ਕਰਨਾ ਨਹੀਂ ਜਾਣਦੀਆਂ, ਇਸ ਲਈ ਉਹ ਸਾਰੇ ਜਨਮ ਨੂੰ ਹਾਰ ਕੇ ਨਰਕਾਂ ਨੂੰ ਜਾਂਦੀਆਂ ਨੇ। ਗੁਰਬਾਣੀ ਅੰਦਰ ਚੌਥੇ ਪਦ ਵਿੱਚ ਗੁਰੂ ਸਾਹਿਬ ਨੇ ਕਥਨ ਕੀਤਾ ਜੋ ਕੁਛ ਕੀਤਾ। ਬਾਹਰੀ ਸਰੀਰ ਤੋਂ ਨਹੀਂ ਲੈਣਾ, ਅੰਦਰਲੀ ਆਤਮਾ ਦੀ ਗੱਲ ਚੱਲਦੀ ਹਮੇਸ਼ਾ ਜ਼ਿਆਦਾ, ਇਸ ਕਰਕੇ ਬਾਹਰਲੇ ਸਰੀਰ ਦੀਆਂ ਚੀਜ਼ਾਂ ਹੋਰ ਹੁੰਦੀਆਂ ਨੇ, ਅੰਤਰੀਵ ਆਤਮਾ ਵਿੱਚ ਕੁਝ ਹੋਰ ਹੁੰਦਾ। ਆਤਮਕ ਤੌਰ 'ਤੇ ਕਥਾ ਸੁਣਨੀ ਹੈ ਜਦੋਂ ਵੀ ਸੁਣਨੀ ਹੈ। ਬਿਨ ਹਰ ਭਗਤੀ ਸਿੰਗਾਰ ਕਰਹਿ ਨਿਤ ਜੰਮਹਿ ਹੋਏ ਖੁਆਰ। ਜੋ ਮਨਮੁਖ ਇਸਤਰੀ ਹਰੀ ਦੀ ਸੱਚੀ ਭਗਤੀ ਤੋਂ ਬਿਨਾਂ ਪਖੰਡ ਸਹਿਤ ਸਾਧਨਾ ਦਾ ਸ਼ਿੰਗਾਰ ਕਰਦੀ ਹੈ, ਉਹ ਰੋਜ਼ ਰੋਜ਼ ਜਨਮ ਮਰਨ ਵਿੱਚ ਖਰਾਬ ਹੀ ਹੁੰਦੀ ਹੈ। ਸਹਿਸਾਰੈ ਵਿੱਚ ਸੋਭ ਨਾ ਪਾਇਨੀ ਅੱਗੇ ਜੇ ਕਰੇ ਸੋ ਜਾਣੈ ਕਰਤਾਰ। ਉਹ ਸੰਸਾਰ ਵਿੱਚ ਸੋਭਾ ਨਹੀਂ ਪਾਉਂਦੀਆਂ, ਅੱਗੇ ਭਾਵ ਪ੍ਰਲੋਕ ਵਿੱਚ ਗਈਆਂ ਨੂੰ ਜੋ ਸਜ਼ਾ ਧਰਮ ਰਾਜਾ ਉਹਨਾਂ ਨੂੰ ਦੇਣਾ ਕਰਦਾ ਉਹਨੂੰ ਕਰਤਾਰ ਹੀ ਜਾਣਦਾ। ਸੋ ਸਹਿਸਾਰੈ ਵਿੱਚ ਸੋਭ ਨਾ ਪਾਇਨੀ ਅੱਗੇ ਜੇ ਕਰੇ ਸੋ ਜਾਣੈ ਕਰਤਾਰ। ਨਾਨਕ ਸੱਚਾ ਏਕ ਹੈ ਦੋਹ ਵਿੱਚ ਹੈ ਸੰਸਾਰ। ਮਹਾਰਾਜ ਕਥਨ ਕਰਦੇ ਨੇ ਸੱਚਾ ਤਾਂ ਇੱਕ ਵਾਹਿਗੁਰੂ ਹੀ ਹੈ, ਬਾਕੀ ਸਾਰਾ ਸੰਸਾਰ ਦੋਹ ਤੋਂ ਭਾਵ ਹੁੰਦਾ ਦਵੈਸ਼ ਵਿੱਚ, ਹਰਕ ਸ਼ੋਗ ਰਾਗ ਦਵੈਸ਼, ਇਹਨਾਂ 'ਚ ਹੀ ਜ਼ਿਆਦਾ ਦੁਨੀਆ ਫਸੀ ਹੋਈ ਹੈ। ਕਿਉਂਕਿ ਅੰਤਰੀਵ ਆਤਮਕ ਜੀਵਨ ਨੂੰ ਤਾਂ ਬਹੁਤ ਲੋਕ ਘੱਟ ਜਿਉਂਦੇ ਨੇ, ਬਾਹਰੀ ਸਰੀਰ ਕਰਕੇ ਜ਼ਿਆਦਾ ਜਿਉਂਦੇ ਨੇ। ਉਹ ਬੰਦੇ ਨੂੰ ਬਾਹਰੋਂ ਦੇਖਦੇ ਨੇ ਕਿੰਨਾ ਗਰੀਬ ਹੈ, ਕਿੰਨਾ ਅਮੀਰ ਹੈ, ਕਾਲਾ ਰੰਗ ਹੈ, ਗੋਰਾ ਰੰਗ ਹੈ, ਛੋਟਾ ਬੰਦਾ, ਵੱਡਾ ਬੰਦਾ, ਪੜ੍ਹਿਆ ਹੋਇਆ, ਅਨਪੜ੍ਹ ਹੈ, ਅਹੁਦੇ 'ਤੇ ਹੈ, ਕੋਈ ਕੰਮ ਹੀ ਨਹੀਂ ਕਰਦਾ ਹੈ, ਕਿਹੜੇ ਦੇਸ਼ ਦਾ, ਕਿਹੜੀ ਕੌਮ ਦਾ, ਕਿਹੜੀ ਜਾਤ ਦਾ, ਕਿਹੜੇ ਧਰਮ ਦਾ, ਇਹ ਆਪਾਂ ਬਾਹਰੋਂ ਦੇਖਦੇ ਹਾਂ। ਬਾਹਰੀ ਜਿਹੜੀ ਦਿੱਖ ਹੈ ਉਹ ਹੋਰ ਹੁੰਦੀ ਹੈ, ਬੰਦੇ ਦੇ ਅੰਦਰ ਜਿਹੜਾ ਹੁੰਦਾ ਆਤਮਕ ਤੌਰ 'ਤੇ ਜੀਵਨ, ਉਹ ਵੱਖਰਾ ਹੁੰਦਾ। ਸੋ ਆਪਾਂ ਨੇ, ਮਹਾਰਾਜ ਨੇ ਆਪਾਂ ਨੂੰ ਜਿਹੜਾ ਜੀਵਨ ਦਿੱਤਾ ਸੀ ਖਾਲਸੇ ਨੂੰ, ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇਵ, ਉਹ ਖਾਲਸਾ ਬਣਾਇਆ ਸੀ ਆਤਮਕ ਤੌਰ 'ਤੇ ਰਸ, ਇਹਨੇ ਜਾਣ ਲੈਣਾ ਸੀ। ਪ੍ਰਭ ਮੈਂ ਮੋਹ ਮੈਂ ਦਾਸ ਮੈਂ ਰੰਚਕ ਨਾਹੀ ਭੇਵ। ਆਪਾਂ ਬਾਹਰੋਂ ਬਾਹਰੋਂ ਤਾਂ ਦੇਖਣ ਨੂੰ ਖਾਲਸੇ ਲੱਗਦੇ ਹਾਂ ਅਤੇ ਅੰਦਰੋਂ ਖਾਲਸੇ ਵਾਲੀ ਇੱਕ ਵੀ ਗੱਲ ਨਹੀਂ ਹੈਗੀ। ਮਹਾਰਾਜ ਕਹਿੰਦੇ ਆਤਮਕ ਤੌਰ 'ਤੇ ਵੀ ਖਾਲਸਾ ਬਣ, ਚੰਗਾ ਮੰਦਾ ਆਪ ਲਾਇਨ ਸੋ ਕਰਨ ਜੇ ਆਪ ਕਰਾਏ ਕਰਤਾਰ। ਪਰਮੇਸ਼ੁਰ ਨੇ ਆਪ ਹੀ ਇਹਨਾਂ ਜੀਵਾਂ ਨੂੰ ਚੰਗੇ ਮੰਦੇ ਕਰਮਾਂ 'ਚ ਲਾਇਆ ਹੋਇਆ, ਇਹਨਾਂ ਦੇ ਕਰਮਾਂ ਕਰਕੇ ਪਿਛਲੇ ਜਿਹਨੇ ਜਿਹੇ ਜਿਹੇ ਕੀਤੇ ਸੀ ਪੁੰਨ ਕੀਤੇ ਹੈ ਤਾਂ ਚੰਗੇ ਪਾਸੇ ਲਾ ਤੇ, ਪਾਪ ਕੀਤੇ ਆ ਤਾਂ ਫਿਰ ਮੰਦੇ ਪਾਸੇ ਲਾ ਤੇ। ਉਹ ਤਾਂ ਆਪਣੇ ਪਿਛਲੇ ਜਨਮ ਦੀ ਜਿਹੀ ਜਿਹੀ ਕਮਾਈ ਸੀ, ਜਿਵੇਂ ਇੱਥੇ ਪੜ੍ਹਾਈ ਕਰਦੇ ਆ ਨਿਆਣੇ, ਜਿਹੜਾ ਫੇਲ ਹੋ ਜਾਂਦਾ ਉਹ ਤਾਂ ਫਿਰ ਰੇੜੀ ਹੀ ਲਾਉਂਦਾ, ਫੇਲ ਹੋ ਕੇ ਤਾਂ ਫਿਰ ਮਜ਼ਦੂਰੀ ਉਹ ਕਰਨੀ ਹੈ। ਜਿਹੜੇ ਚੰਗੇ ਨੰਬਰ ਲੈ ਜਾਂਦੇ ਆ ਉਹ ਐਸ਼ਾਂ ਕਰਦੇ, ਫਿਰ ਵਧੀਆ ਨੌਕਰੀ, ਵਧੀਆ ਕੋਠੀਆਂ, ਕਾਰਾਂ। ਇਸੇ ਤਰ੍ਹਾਂ ਜਿਹੜੇ ਬੰਦਗੀ ਕਰਦੇ ਨੇ ਉਹ ਚੰਗੇ ਬਣ ਜਾਂਦੇ ਨੇ, ਜਿਹੜੇ ਮਾੜੇ ਕੰਮ ਕਰਦੇ ਆ ਉਹਨਾਂ ਨੂੰ ਫਿਰ ਸਜ਼ਾ ਦੇ ਤੌਰ 'ਤੇ ਮੰਦੇ ਕਰਮਾਂ 'ਚ ਲਾ ਦਿੰਦੇ ਨੇ, ਚੱਕੀ ਜਾਂ ਗੋਹਾ ਇੱਥੇ। ਇਸ ਲਈ ਇਹ ਜੀਵ ਉਹ ਕੰਮ ਕਰਦੇ ਨੇ ਜਿਹੜੇ ਕੰਮ ਕਰਤਾਰ ਆਪ ਕਰਾਉਂਦਾ। ਇਹ ਨਹੀਂ ਹੁੰਦਾ ਉਹ ਤੋਂ ਛੁੱਟ ਕੇ ਆਪਾਂ ਚਲਾਕੀ ਕਰਕੇ ਮਾੜੇ ਕੰਮ ਕਰਕੇ ਚੰਗੇ ਬਣ ਜਾਂਗੇ, ਨਹੀਂ, ਉਹਨੇ ਆਪ ਹੀ ਲਾਉਣੇ ਹੁੰਦੇ ਨੇ। ਇਹ ਸਾਰਾ ਉਹਦੇ ਹੁਕਮ 'ਚ ਹੁੰਦਾ ਵੀ ਇਹ ਬੰਦੇ ਨੇ ਚੰਗੇ ਕੰਮ ਕੀਤੇ, ਇਹਨੂੰ ਹੁਣ ਮਾਣ ਵਡਿਆਈ ਮਿਲਣੀ ਚਾਹੀਦੀ ਹੈ। ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਸ਼ਾਂਤ ਨਾ ਆਵੇ ਦੂਜੀ ਨਾ ਹੀ ਜਾਏ। ਸਤਿਗੁਰਾਂ ਦੀ ਸੇਵੇ ਕੀਤੇ ਬਿਨਾਂ ਜੀਵ ਨੂੰ ਮਨ ਦੇ ਅੰਦਰ ਆਤਮਕ ਸ਼ਾਂਤੀ ਨਹੀਂ ਆਉਂਦੀ, ਕਿਉਂਕਿ ਸ਼ਾਂਤੀ ਵਾਲੀ ਹੋਰ ਕੋਈ ਦੂਜੀ ਜਾਏ ਜਗ੍ਹਾ ਹੀ ਨਹੀਂ ਜਿੱਥੇ ਜਾ ਕੇ ਇਹ ਸ਼ਾਂਤੀ ਲੈ ਸਕੇ, ਪ੍ਰਾਪਤ ਕਰ ਸਕੇ। ਜੇ ਬਹੁ ਤੇਰਾ ਲੋਚੀ ਹੈ ਬਿਣ ਕਰਮਾ ਪਾਇਆ ਨਾ ਜਾਏ। ਜੇ ਹੁਣ ਗੁਰਾਂ ਨੂੰ ਮਿਲਣ ਵਾਸਤੇ ਬਹੁਤ ਚਾਹੀਏ ਲੋਚੀਏ ਤਾਂ ਵੀ ਸ੍ਰੇਸ਼ਠ ਕਰਮਾਂ ਤੋਂ ਬਿਨਾਂ ਸਤਿਗੁਰੂ ਪਾਏ ਨਹੀਂ ਜਾਂਦੇ, ਕਿਉਂਕਿ ਪਹਿਲਾਂ ਚੰਗੇ ਕਰਮ ਨਹੀਂ ਕੀਤੇ ਹੈ, ਕਰਮ ਤਾਂ ਕੀਤੇ ਡੰਗਰਾਂ ਵਾਲੇ, ਅਤੇ ਹੁਣ ਭਾਲਦਾ ਮੈਂ ਬ੍ਰਹਮ ਗਿਆਨੀ ਬਣ ਜਾ। ਕਰਮ ਕੀਤੇ ਜਦੋਂ ਮਾੜੇ ਤਾਂ ਫਿਰ ਜੰਗਲ 'ਚ ਹੀ ਭੇਜਣਗੇ। ਹੁਣ ਜੇ ਚੰਗੇ ਕਰਮ ਕਰਾਂਗੇ ਫਿਰ ਅਗਲੇ ਜਨਮ ਫਿਰ ਸੰਗਤ ਮਿਲ ਜੂਗੀ, ਜੇ ਸੰਗਤ ਵਿੱਚ ਆ ਕੇ ਪਾਪ ਹੀ ਖੱਟਦਾ ਰਿਹਾ ਤਾਂ ਅਗਲੀ ਜੂਨ ਤਾਂ ਬਾਹਲੀ ਭੈੜੀ ਦੇਣਗੇ, ਕਹਿਣਗੇ ਇਹਨੂੰ ਕੱਢੋ ਸੰਗਤ 'ਚੋਂ ਬਾਹਰ, ਇਹ ਸਾਰੀ ਸੰਗਤ 'ਚ ਖੱਲਰ ਪਾਉਂਦਾ, ਮਨ ਨਹੀਂ ਟਿਕਣ ਦਿੰਦਾ, ਸੰਗਤ 'ਚ ਦੁਫਾੜ ਪਾਉਂਦਾ, ਸੰਗਤ ਦੇ ਵਿੱਚ ਕਈ ਪ੍ਰਕਾਰ ਦੀਆਂ ਗੱਲਾਂ ਖੜੀਆਂ ਕਰਦਾ, ਇਹ ਜਿਹੜੇ ਪਾਪੀ ਲੋਕ ਨੇ ਇਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਫੇਰ ਮਨੁੱਖਾ ਜਨਮ ਦਿੰਦੇ ਹੀ ਨਹੀਂ। ਅੰਤਰ ਲੋਭ ਵਿਕਾਰ ਹੈ ਦੂਜਾ ਭਾਏ ਖਵਾਏ, ਜਿਨ੍ਹਾਂ ਦੇ ਅੰਦਰ ਲੋਭ ਰੂਪੀ ਵਿਕਾਰ ਲੱਗੇ ਨੇ ਹਮੇਸ਼ਾ ਵੀ ਮੈਨੂੰ ਉੱਥੋਂ ਮਿਲ ਜੇ ਖਾਣ ਨੂੰ, ਉੱਥੋਂ ਮੈਂ ਪਾੜ ਲਾਂ ਸਾਰੇ ਪੈਸੇ ਕੱਢ ਲਾਂ, ਕਹਿੰਦੇ ਉਹ ਦਵੈਸ਼ ਭਾਅ ਚ ਖਰਾਬ ਹੀ ਹੁੰਦੇ ਨੇ। ਤਿੰਨ ਜੰਮਣ ਮਰਨ ਨਾ ਚੁੱਕਈ ਹਉਮੈ ਵਿੱਚ ਦੁੱਖ ਪਾਏ, ਉਹਨਾਂ ਦਾ ਜੰਮਣਾ ਮਰਨਾ ਦੂਰ ਨਹੀਂ ਹੁੰਦਾ ਅਤੇ ਹਉਮੈ ਵਿੱਚ ਹੋਣ ਕਰਕੇ ਦੁੱਖ ਪਾਉਂਦੇ ਨੇ। ਜਿਨੀ ਸਤਿਗੁਰ ਸਿਉ ਚਿੱਤ ਲਾਇਆ ਸੋ ਖਾਲੀ ਕੋਈ ਨਾਹੇ, ਜਿਨ੍ਹਾਂ ਨੇ ਸਤਿਗੁਰਾਂ ਨਾਲ ਚਿੱਤ ਬਿਰਤੀ ਲਾਈ ਆ ਉਹਨਾਂ ਵਿੱਚੋਂ ਕੋਈ ਵੀ ਮੁਕਤੀ ਵੱਲੋਂ ਖਾਲੀ ਨਹੀਂ ਰਹਿੰਦਾ। ਜਿਹੜੇ ਗੁਰਦੁਆਰੇ ਜਾ ਕੇ ਗੁਰੂ ਗ੍ਰੰਥ ਸਾਹਿਬ 'ਚ ਚਿੱਤ ਲਾਉਂਦੇ ਨੇ, ਕੀਰਤਨ ਕਥਾ ਵਿੱਚ ਚਿੱਤ ਲਾਉਂਦੇ, ਬਾਣੀ 'ਚ ਚਿੱਤ ਲਾਉਂਦੇ, ਉਹ ਖਾਲੀ ਨਹੀਂ ਮੁੜਦੇ, ਸਭ ਕੁਝ ਲੈ ਕੇ ਆਉਂਦੇ ਆ। ਇੱਕ ਜਿਹੜੇ ਨੇ ਚਿੱਤ ਕਿਤੇ ਹੋਰ ਹੀ ਲਾ ਕੇ ਬੈਠੇ ਨੇ, ਉਹ ਖਾਲੀ ਮੁੜੇ ਆਉਂਦੇ ਨੇ। ਤਿੰਨ ਜਮ ਕੀ ਤਲਬ ਨਾ ਹੋਵੇ ਨਾ ਹੋਏ ਦੁੱਖ ਸਹਾਏ, ਉਹਨਾਂ ਨੂੰ ਜਮਾਂ ਦੀ ਤਲਬ ਹੀ ਨਹੀਂ ਹੁੰਦੀ, ਭਾਵ ਸੱਦਾ ਨਹੀਂ ਪੈਂਦਾ ਜਮਦੂਤਾਂ ਵੱਲੋਂ, ਨਾ ਹੀ ਉਹ ਦੁੱਖ ਸਹਾਰਦੇ। ਜਿਹਨੇ ਜਾੜੇ ਜਾ ਕੇ ਮਾੜੇ ਕੰਮ ਕਰਨੇ ਨੇ ਉਹਨੂੰ ਜਮਦੂਤ ਵੀ ਦੇਖਦਾ ਹੁੰਦਾ ਕਿ ਗੁਰੂ ਘਰ ਚੰਗਾ ਮਾੜਾ, ਸੰਸਾਰ ਵਿੱਚ ਚੰਗਾ ਮਾੜਾ ਕਿਹੜਾ ਕਰਮ ਕਰਦਾ। ਨਾਨਕ ਗੁਰਮੁਖ ਉੱਭਰੇ ਸੱਚਾ ਸ਼ਬਦ ਸਮਾਹੇ, ਸਤਿਗੁਰੂ ਕਥਨ ਕਰਦੇ ਜੋ ਗੁਰਮੁਖ ਸੱਚੇ ਗੁਰਾਂ ਦੇ ਉਪਦੇਸ਼ ਵਿੱਚ ਸਮਾ ਕੇ ਸੱਚੇ ਸ਼ਬਦ ਤੋਂ ਭਾਵ ਬ੍ਰਹਮ ਵਿੱਚ ਸਮਾਏ ਨੇ, ਉਹ ਜਨਮ ਮਰਨ ਦੇ ਗੇੜ ਤੋਂ ਉਭਰੇ ਤੋਂ ਭਾਵ ਬਚ ਗਏ ਨੇ। ਪੌੜੀ ਤੀਜੇ ਪਾਤਸ਼ਾਹ ਮਹਾਰਾਜ ਪੌੜੀ ਫਰਮਾਉਂਦੇ ਨੇ ਹੁਣ, ਆਪ ਅਲਿਪਤ ਸਦਾ ਰਹੇ ਹੋਰ ਧੰਦਾ ਸਭ ਧਾਵ ਹੈ, ਪਰਮੇਸ਼ੁਰ ਆਪ ਸਦਾ ਅਸੰਗ ਹੈ ਨਿਰਲੇਪ ਰਹਿੰਦਾ ਅਤੇ ਹੋਰ ਸਾਰੇ ਜੀਵ ਧੰਦਿਆਂ ਵਿੱਚ ਦੌੜੇ ਫਿਰਦੇ ਨੇ। ਆਪ ਨਿਸ਼ਚਲ ਅਚਲ ਹੈ ਹੋਰ ਆਵਹਿ ਜਾਵਹਿ, ਪਰਮੇਸ਼ੁਰ ਆਪ ਪਹਾੜ ਵਾਂਗੂ ਨਿਸ਼ਚਲ ਹੈ, ਹੋਰ ਸਾਰੇ ਜੀਵ ਆਉਂਦੇ ਜਾਂਦੇ ਨੇ। ਸਦਾ ਸਦਾ ਹਰ ਧਿਆਈ ਹੈ ਗੁਰਮੁਖ ਸੁੱਖ ਪਾਵ ਹੈ, ਜੋ ਗੁਰਮੁਖ ਗੁਰਾਂ ਦੁਆਰਾ ਸਦਾ, ਜਿਹੜਾ ਸਦਾ ਰਹਿਣ ਵਾਲਾ ਕੌਣ ਹੈ, ਸਦਾ ਰੂਪ ਪਰਮਾਤਮਾ ਨੂੰ ਸਦਾ ਹੀ ਧਿਆਉਂਦੇ ਨੇ, ਉਹ ਆਤਮਕ ਸੁੱਖ ਪ੍ਰਾਪਤ ਕਰਦੇ ਨੇ। ਸੁੱਖ ਦੇ ਖੱਕੇ ਨੂੰ ਔਂਕੜ ਕਹਿੰਦਾ ਵੀ ਆਤਮਕ ਸੁੱਖ, ਬਾਹਰਲੇ ਸੁੱਖ ਤਾਂ ਸਾਰੇ ਲਈਏ ਜਾਂਦੇ ਨੇ, ਫਿਰ ਕਿਹੜਾ ਸੌਖੇ ਹੋ ਗਏ ਆ। ਨਿਜ ਘਰ ਵਾਸਾ ਪਾਈ ਹੈ ਸੱਚ ਸਿਫਤ ਸਮਾਵ ਹੈ, ਅਤੇ ਸਰੂਪ ਰੂਪੀ ਨਿਜ ਘਰ ਵਿੱਚ ਵਾਸਾ ਪਾਉਂਦੇ ਅਤੇ ਅੰਤ ਨੂੰ ਸੱਚੇ ਸਿਫਤੀ ਕੌਣ, ਸਿਫਤੀ ਕੌਣ ਜਿਹਦੀ ਸਿਫਤ ਕਰਦੇ ਹਾਂ, ਪਰਮਾਤਮਾ। ਪਰਮਾਤਮਾ ਦੇ ਵਿੱਚ ਅਭੇਦ ਹੁੰਦੇ ਨੇ। ਸਾਰੀ ਪੌੜੀ ਦੇਖ ਲਓ, ਧਾਵ ਹੈ ਜਾਵ ਹੈ ਪਾਵ ਹੈ ਸਮਾਵ ਹੈ, ਪਰ ਮਗਰ ਕੀ ਲਿਖਿਆ, ਸੱਚਾ ਗਹਿਰ ਗੰਭੀਰ ਹੈ ਗੁਰ ਸ਼ਬਦ ਬੁਝਾਈ, ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਗੁਰਾਂ ਦੇ ਉਪਦੇਸ਼ ਦੁਆਰਾ ਇਹ ਬੁਝਾਈ ਭਾਵ ਸਮਝ ਆਈ ਹੈ ਕਿ ਉਹ ਵਾਹਿਗੁਰੂ ਗਹਿਰ ਡੂੰਘਾ ਅਤੇ ਗੰਭੀਰ ਹੁੰਦਾ, ਨਿਰਹਲ ਹੈ। ਡੂੰਘਾ ਸਮੁੰਦਰ ਜਿਵੇਂ ਹੁੰਦਾ ਹੈ, ਬਹੁਤ ਡੂੰਘਾ ਨਿਰਹਲ ਪਹਾੜ, ਇਹੀ ਵੱਡੀ ਤੋਂ ਵੱਡੀ ਉਦਾਹਰਣ ਆਪਣੇ ਕੋਲ। ਇਹ ਸੱਚੇ ਪਾਤਸ਼ਾਹ ਤੂੰ ਧੰਨ ਹੈ, ਤੂੰ ਧੰਨ ਹੈ, ਆਪ ਜੀ ਦੀ ਨਾਈ ਤੋਂ ਪਾ ਵਡਿਆਈ ਵੀ ਸੱਚੀ ਹੈ। ਸਲੋਕ ਮਹੱਲਾ ਤੀਜਾ, ਸੱਚਾ ਨਾਮ ਧਿਆਏ ਤੂੰ ਸਭੋ ਵਰਤੈ ਸੱਚ। ਇਹ ਭਾਈ ਤੂੰ ਸੱਚੇ ਨਾਮ ਨੂੰ ਧਿਆਉਣਾ ਕਰ ਅਤੇ ਨਿਸ਼ਚੇ ਕਰਕੇ ਸਾਰਿਆਂ ਵਿੱਚ ਸੱਚਾ ਵਾਹਿਗੁਰੂ ਵਰਤ ਰਿਹਾ। ਇਹ ਫਿਰ ਕਰਕੇ ਦੇਖ ਸਾਰਾ ਤਜਰਬਾ, ਫਿਰ ਤੈਨੂੰ ਪਤਾ ਲੱਗ ਜੂ ਕਿ ਉਹ ਵਾਹਿਗੁਰੂ ਕਿਵੇਂ ਕਿਰਪਾ ਕਰਦੇ ਨੇ ਜੇ ਉਹਦੇ ਨਾਮ ਨੂੰ ਜਪੀ ਜਾਈਏ। ਨਾਨਕ ਹੁਕਮੈ ਜੋ ਬੁੱਝੈ ਸੋ ਫਲ ਪਾਏ ਸੱਚ। ਮਹਾਰਾਜ ਕਥਨ ਕਰਦੇ ਜੋ ਉਹਦੇ ਹੁਕਮ ਨੂੰ ਬੁੱਝਦਾ ਨਾ, ਉਹ ਸੱਚ ਦੀ ਪ੍ਰਾਪਤੀ ਰੂਪ ਫਲ ਨੂੰ ਪਾ ਲੈਂਦਾ। ਕਥਨੀ ਬਦਨੀ ਕਰਤਾ ਫਿਰੈ ਹੁਕਮ ਨਾ ਬੂਝੈ ਸੱਚ। ਹੁਣ ਸਤਿਗੁਰੂ ਫਰਮਾਉਂਦੇ ਜੋ ਕਥਾ ਅਤੇ ਬਦਨੀ ਕਵੀਸ਼ਰੀਆਂ ਕਰਦਾ ਫਿਰਦਾ ਅਤੇ ਸੱਚੇ ਪਰਮੇਸ਼ਰ ਦੇ ਹੁਕਮ ਨੂੰ ਨਹੀਂ ਬੁੱਝਦਾ, ਉਹ ਭਗਤ ਨਹੀਂ ਹੈ। ਇਕੱਲੀ ਕਥਾ ਕਰ ਲੈਣੀ ਆ ਗਈ ਵੀ ਕਥਾ ਆ ਗਈ ਤਾਂ ਸਿੱਖ ਬਣ ਗਿਆ, ਇਹ ਤਾਂ ਪੈਸੇ ਕਮਾਉਣ ਨੂੰ ਬਣਿਆ। ਕਥਾ ਕਾਹਦੀ ਕਰਦਾ, ਕਥਾ ਉਹ ਹੁੰਦੀ ਜਿਹੜੀ ਅੰਦਰੋਂ ਫੁਰੇ, ਜਿਹੜੀ ਬੰਦਗੀ ਕਰਕੇ ਫੁਰੇ, ਜੋ ਕਿਰਪਾ ਹੋਵੇ ਤਾਂ ਹੁੰਦੀ ਕਥਾ। ਕਥਾ ਵਾਲੇ ਤਾਂ ਬਹੁਤ ਫਿਰਦੇ ਨੇ, ਹੋਰ ਹੀ ਪਾਸੇ ਦੁਨੀਆਂ ਨੂੰ ਲਾ ਛੱਡਦੇ ਕਈ ਵਾਰੀ, ਕਿਉਂਕਿ ਪੂਰਾ ਪਤਾ ਹੁੰਦਾ ਨਹੀਂ ਕਥਾ ਹੁੰਦੀ ਕੀ ਹੈ, ਬਾਣੀ ਕੀ ਹੈ। ਆਪ ਤਮੋ ਗੁਣੀ ਰਜੋ ਗੁਣ 'ਚ ਫਸੇ ਫਿਰਦੇ ਨੇ, ਲੋਕਾਂ ਨੂੰ ਕਹਿੰਦੇ ਚੌਥੇ ਪਾਤ ਦੀ ਪ੍ਰਾਪਤੀ ਕਰ ਲਓ। ਨਾਨਕ ਹਰ ਕਾ ਭਾਣਾ ਮੰਨੇ ਸੋ ਭਗਤ ਹੋਏ, ਬਿਣ ਮੰਨੇ ਕੱਚ ਨਿਕੱਚ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ, ਜੋ ਹਰੀ ਦਾ ਭਾਣਾ ਮੰਨਦਾ ਉਹ ਭਗਤ ਹੁੰਦਾ, ਜੋ ਭਾਣਾ ਮੰਨੇ ਤੋਂ ਬਿਨਾਂ ਉਹ ਹੁੰਦਾ ਨੇ ਵਿਸ਼ੇਸ਼ ਕਰਕੇ ਕੱਚਿਆਂ ਤੋਂ ਵੀ ਕੱਚਾ ਹੈ। ਸੋ ਅਸਲ ਵਿੱਚ ਬਿਣ ਮੰਨੇ ਕੱਚੋ ਨੂੰ ਕੱਚ, ਕਹਿੰਦੇ ਕੱਚ ਨਾਲੋਂ ਵੀ ਕੱਚਾ ਹੈ ਜਿਹੜਾ ਨਹੀਂ ਮੰਨਣ ਕਰਦਾ। ਤਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਪਾਵਨ ਬਚਨ, ਪਾਠ ਕੱਚਨ ਕੱਚ ਹੀ ਹੈ। ਮਹੱਲਾ ਤੀਜਾ, ਮਨਮੁਖ ਬੋਲ ਨਾ ਜਾਣਨੀ ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ। ਮਨਮੁਖ ਜਿਹੜੇ ਬੰਦੇ ਪਰਮੇਸ਼ੁਰ ਦਾ ਜਸ ਬੋਲਣਾ ਨਹੀਂ ਜਾਣਦੇ, ਕਿਉਂਕਿ ਉਹਨਾਂ ਦੇ ਅੰਦਰ ਕਾਮ, ਕ੍ਰੋਧ, ਹੰਕਾਰ ਬਹੁਤ ਸਾਰੇ ਵਿਕਾਰ ਭਰੇ ਪਏ ਨੇ। ਉਹ ਇਹ ਥਾਂ ਕੁਥਾਓ ਨਾ ਜਾਣਨੀ, ਉਹਨਾਂ ਅੰਤਰ ਲੋਭ ਵਿਕਾਰ, ਉਹ ਮਨਮੁਖ ਥਾਂ ਕੁਥਾਂ ਜਾਂ ਭਲਾ ਬੁਰਾ, ਪੁੰਨ ਪਾਪ, ਸਤਸੰਗ ਜਾਂ ਕੁਸੰਗ ਨੂੰ ਨਹੀਂ ਜਾਣਦੇ, ਕਿਉਂਕਿ ਉਹਨਾਂ ਦੇ ਅੰਦਰ ਲੋਭ ਰੂਪੀ ਵਿਕਾਰ ਹੀ ਭਰਿਆ ਹੋਇਆ, ਹੋਰ ਉਹਨਾਂ ਨੂੰ ਕੁਛ ਆਉਂਦਾ ਹੀ ਨਹੀਂ। ਓਏ ਆਪਣੇ ਸਵਾਏ ਆਏ ਬਹਿ ਗੱਲਾਂ ਕਰੈ ਉਹਨਾਂ ਮਾਰੇ ਜਮ ਜੰਦਾਰ। ਉਹ ਮਨਮੁਖ ਜਿਹੜੇ ਲੋਕ ਹੁੰਦੇ ਆਪਣੇ ਮਤਲਬ ਵਾਸਤੇ ਸਤਸੰਗ ਵਿੱਚ ਆ ਕੇ ਬਹਿ ਕੇ ਗੱਲਾਂ ਕਰਦੇ ਨੇ, ਹੁਣ ਗੱਲਾਂ ਵਾਲੇ ਨੂੰ ਪਸੰਦ ਨਹੀਂ ਕਰਦੇ ਮਹਾਰਾਜ। ਫਿਰ ਅੰਤ ਸਮੇਂ ਉਹਨਾਂ ਨੂੰ ਜਮ ਜੰਦਾਰ ਜਿਹੜਾ ਜਮਦੂਤ ਆ ਉਹ ਡੰਡੇ ਮਾਰਦਾ। ਡੰਡੇ ਕਿਉਂ ਮਾਰਦਾ? ਸੋ ਹਰ ਜਸ ਕਰਤੇ ਬਾਤ ਚਲਾਵੈ ਕਹਿਤ ਗੋਬਿੰਦ ਸਿੰਘ ਜਮਪੁਰ ਜਾਵੈ। ਰਹਿਤਨਾਮੇ 'ਚ ਲਿਖਿਆ ਮਹਾਰਾਜ ਨੇ ਵੀ ਜਿਹੜਾ ਸੰਗਤ ਵਿੱਚ ਬਹਿ ਕੇ ਹਰੀ ਦਾ ਜਸ ਹੁੰਦਾ, ਜਦੋਂ ਹਰੀ ਦਾ ਜਸ ਸੁਣੋ, ਉਹ ਰਾਗੀ ਕੀਰਤਨ ਵਾਲੇ ਲੱਗੇ ਹੋਏ ਨੇ, ਭਾਈ ਜੀ ਪਾਠ ਕਰਦਾ, ਕਥਾ ਵਾਲਾ ਕਥਾ ਕਰਦਾ, ਉਹਨੂੰ ਇਗਨੋਰ ਕਰਕੇ ਆਪਣੇ ਘਰ ਦੀਆਂ ਗੱਲਾਂ ਕਰੀ ਜਾਂਦੇ, ਨਿੰਦਾ ਚੁਗਲੀ ਕਰੀ ਜਾਂਦੇ ਨੇ, ਉਹ ਆਪਣੀਆਂ ਗੱਲਾਂ ਮਾਰੀ ਜਾਂਦੇ ਨੇ, ਉਹ ਨੋਟ ਹੋ ਜਾਂਦੇ ਨੇ ਵਾਹਿਗੁਰੂ ਦੇ ਕੈਮਰੇ 'ਚ। ਜਮਦੂਤ ਫਿਰ ਨਿਗਾਹ ਰੱਖਦੇ ਵੀ ਇਹ ਉੱਥੇ ਗੱਲਾਂ ਕਰਦਾ ਸੀ, ਬਹਿ ਕੇ ਇਹਨੂੰ ਕੁਟਾਪਾ ਚੰਗਾ ਕਰਨਾ ਪੈਣਾ। ਪਹਿਲਾਂ ਤਾਂ ਕੁਛ ਨਹੀਂ ਕਹਿੰਦੇ, ਜਦੋਂ ਇੱਥੇ ਫੜ ਕੇ ਲਿਜਾਂਦੇ ਫਿਰ ਉੱਥੇ ਪੁੱਛਦੇ, ਹਾਂ ਬਈ ਸੰਗਤ 'ਚ ਬਹਿ ਗੱਲਾਂ ਕਰਦਾ ਸੀ, ਫਿਰ ਅੱਖ ਜੀ ਖੁੱਲ੍ਹਦੀ ਹੈ, ਮੈਂ ਤਾਂ ਜੀ ਮੈਂ ਫਿਰ ਨਹੀਂ ਸੁਣਦੇ ਉਹ। ਅੱਗ ਹੈ, ਦਰਗ ਹੈ, ਲੇਖ ਹੈ, ਮੰਗੇ ਹੈ, ਮਾਰ ਖੁਆਰ, ਕੀਚ ਹੈ, ਕੂੜਿਆਰ। ਅੱਗੇ ਪਰਲੋਕ ਦਰਗਾਹ ਵਿੱਚ ਉਹਨਾਂ ਤੋਂ ਹਿਸਾਬ ਮੰਗਿਆ ਜਾਂਦਾ, ਝੂਠਿਆਂ ਨੂੰ ਮਾਰ ਕੇ ਫਿਰ ਖਰਾਬ ਕਰਦੇ ਬੜਾ। ਇਹ ਕੂੜ ਹੈ ਕੀ ਮਾਲਕ ਕਿਉਂ ਉਤਰੈ, ਕੋਈ ਕੱਢੋ ਇਹੋ ਵਿਚਾਰ। ਹੁਣ ਝੂਠੇ ਬੰਦੇ ਦੀ ਇਹ ਪਾਪਾਂ ਨੂੰ ਕੋਈ ਮੈਲ ਕਿਵੇਂ ਉਤਰੇਗੀ, ਇਹ ਵਿਚਾਰ ਨੂੰ ਕੋਈ ਕੱਢੋ, ਪ੍ਰਗਟ ਕਰੋ। ਮਹਾਰਾਜ ਗਲਤੀ ਤਾਂ ਇਹ ਤੋਂ ਹੋ ਗਈ, ਹੁਣ ਕਥਾ ਸੁਣ ਕੇ ਤਾਂ ਸਮਝ ਗਏ। ਕਹਿੰਦੇ ਹੁਣ ਮੈਂ ਤਾਂ ਗੱਲਾਂ ਹੀ ਕਰਦਾ ਰਿਹਾ ਸਤਸੰਗ ਜਾ ਕੇ, ਹੁਣ ਕਹਿੰਦੇ ਤੇਰਾ ਵੀ ਕੱਢਦੇ ਹਾਂ ਹਿਸਾਬ ਕਿਤਾਬ, ਵੀ ਹੁਣ ਤੈਨੂੰ ਤਾਰਨਾ ਵੀ ਹੈ। ਸਤਿਗੁਰ ਮਿਲੈ ਤਾਂ ਨਾਮ ਦਿੜਾਏ, ਸਭ ਕਿਲ ਵਿਖ ਕੱਟਣ ਹਾਰ। ਇਹ ਸਾਰਿਆਂ ਪਾਪਾਂ ਦੇ ਕੱਟਣ ਵਾਲੇ ਜੋ ਸਤਿਗੁਰੂ ਹਨ, ਉਹ ਸਤਿਗੁਰੂ ਮਿਲ ਕੇ ਜੇ ਇਹਨੂੰ ਵਾਹਿਗੁਰੂ ਨਾਮ ਦ੍ਰਿੜ ਕਰਵਾ ਦੇਣ ਪੰਜਾਂ ਪਿਆਰਿਆਂ ਦੇ ਰਾਹੀਂ, ਤਾਂ ਪਾਪਾਂ ਰੂਪੀ ਮੈਲ ਫੇਰ ਤੇਰੀ ਉੱਤਰ ਜਿਹੜੇ ਅਮਰ ਸ਼ਕਲ ਹੈ, ਅਮਰ ਜਿਹੜੀ ਤੂੰ ਗੱਲਾਂ ਕੀਤੀਆਂ ਬਹਿ ਕੇ ਕੰਧਾਂ ਨਾਲ ਲੱਗ ਲੱਗ ਕੇ ਲੰਗਰ ਛੱਕ ਕੇ ਮੁੜ ਆਉਂਦਾ ਸੀ, ਇਹ ਹਿਸਾਬ ਲੈਣਾ ਉਹਨਾਂ ਨੇ। ਊਈਂ ਸਮਝ ਜਾਂਦੇ ਖਾਨੀ ਮਹਾਰਾਜ, ਊਈਂ ਦੇਖਦੇ ਨਹੀਂ ਕਿਸੇ ਨੂੰ, ਰੱਬ ਸਭ ਦੇਖਦਾ, ਪਰ ਉਹ ਇਹ ਵੀ ਕਹਿੰਦਾ ਨਹੀਂ ਕੁਛ। ਕਿਉਂ ਨਹੀਂ ਕਹਿੰਦਾ? ਕਹਿੰਦੇ ਆਪੇ ਹੀ ਲੇਖਾ ਬਣੂ, ਆਪੇ ਘੜਾ ਡੁੱਬ ਜਾਣਾ ਇਹਦਾ ਹੌਲੀ ਹੌਲੀ। ਕਹਿੰਦੇ ਕਿਸੇ ਨੂੰ ਕੁਛ ਨਹੀਂ, ਦੇਖੇ ਜਾਂਦੇ ਆ, ਦੇਖਦੇ ਆ। ਜਦੋਂ ਦੁਨੀਆਂ ਬਿਲਕੁਲ ਹੀ 100% ਗਰਕਣ 'ਤੇ ਆ ਗਈ ਫਿਰ ਕੁਛ ਕਰਦੇ ਨੇ, ਨਹੀਂ ਤਾਂ ਮੌਕਾ ਦੇ ਹੀ ਜਾਂਦੇ। ਕਹਿੰਦੇ ਮਹਾਰਾਜ ਹੁਣ ਸਾਨੂੰ ਦੱਸੋ ਅਸੀਂ ਕੀ ਕਰੀਏ। ਨਾਮ ਜਪੇ ਨਾਮੋ ਆਰਾਧੇ, ਤਿਸ ਜਨ ਕਉ ਕਰੋ ਸਭ ਨਮਸਕਾਰ। ਜਿਹੜਾ ਮੂੰਹ ਨਾਲ ਵਾਹਿਗੁਰੂ ਕਹਿੰਦਾ, ਮਨ ਕਰਕੇ ਵਾਹਿਗੁਰੂ ਨੂੰ ਆਰਾਧਦਾ, ਉਸ ਗੁਰਮੁਖ ਜਨ ਨੂੰ ਸਾਰੇ ਜਣੇ ਨਮਸਕਾਰ ਕਰੋ। ਕਿਉਂ? ਵਾਹਿਗੁਰੂ ਦੇ ਵੱਲ ਹੈ, ਵਾਹਿਗੁਰੂ ਉਹਦੇ 'ਤੇ ਦਿਆਲੂ ਹੈ, ਉਹਦੀ ਮਾੜੀ ਮੋਟੀ ਸੇਵਾ ਕਰ ਲਓ, ਉਹਨੂੰ ਬੇਨਤੀ ਕਰ ਲਓ ਕਿ ਭਾਈ ਹੁਣ ਸਾਨੂੰ ਤੂੰ ਹੀ ਛਡਾਉਣਾ ਹੈ। 951 ਅੰਗ 'ਤੇ ਫਰਮਾਉਂਦੇ ਨੇ, ਮਲ ਕੂੜੀ ਨਾਮ ਉਤਾਰੀਅਨ, ਜਪ ਨਾਮ ਹੋਆ ਸਚਿਆਰ। ਵਿਸ਼ਰੇ ਵਾਸ਼ਨਾ ਰੂਪੀ ਕੂੜੀ ਮੈਲ ਨੂੰ ਪਰਮੇਸ਼ੁਰ ਦਾ ਨਾਮ ਹੀ ਉਤਾਰਦਾ, ਜਿਹਨੇ ਨਾਮ ਜਪਿਆ ਉਹ ਸਚਿਆਰ ਹੋ ਗਿਆ, ਸੱਚ ਦੀ ਪ੍ਰਾਪਤੀ ਵਾਲਾ ਹੋ ਗਿਆ। ਕਿਵ ਸਚਿਆਰਾ ਹੋਈਆ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜਨ ਨਾਨਕ ਜਿਸ ਦੇ ਇਹ ਚਲਤ ਹੈ, ਸੋ ਜੀਵੋ ਦੇਵਨਹਾਰ। ਮਹਾਰਾਜ ਜੀ ਕਥਨ ਕਰਦੇ, ਜਿਸ ਵਾਹਿਗੁਰੂ ਦੇ ਚਰਿੱਤਰ ਰਚੇ ਹੋਏ ਹਨ, ਉਹ ਜੀਵਾਂ ਨੂੰ ਖਾਣ ਪਹਿਰਨ ਦੇਣ ਵਾਲਾ ਪਰਮੇਸ਼ੁਰ ਸਦਾ ਜਿਉਂਦਾ ਹੈ। ਉਹ ਕਦੇ ਨਾ ਉਹ ਮਰਿਆ ਨਾ ਹੋਵੇ, ਸੋਗ ਦਿੰਦਾ ਰਹੇ ਨਾ ਚੂਕੈ ਭੋਗ। ਪੌੜੀ ਤੁਦ ਜੇ ਵਿੜਦਾਤਾ, ਨਾ ਹੀ ਕਿਸੇ ਆਖ ਸੁਣਾਈ ਹੈ। ਇਹ ਵਾਹਿਗੁਰੂ ਤੁਹਾਡੇ ਜਿੱਡਾ ਵੱਡਾ ਦਾਤਾ ਹੋਰ ਕੋਈ ਨਹੀਂ, ਮੈਂ ਆਪਣਾ ਹਾਲ ਕਿਹਨੂੰ ਜਾ ਕੇ ਸੁਣਾਵਾਂ, ਮੇਰੀ ਤਾਂ ਕੋਈ ਸੁਣਦਾ ਹੀ ਨਹੀਂ। ਗੁਰਪ੍ਰਸਾਦੀ ਪਾਏ ਜਿੱਥੋਂ ਹਉ ਮੈਂ ਜਾਈ ਹੈ। ਗੁਰਾਂ ਦੀ ਕਿਰਪਾ ਨਾਲ ਇਹ ਸਮਝ ਪਈ ਹੈ, ਪਰ ਗੁਰਾਂ ਦੀ ਕਿਰਪਾ ਉਸ ਉੱਤੇ ਹੁੰਦੀ ਹੈ ਜਿਹਦੇ ਹਿਰਦੇ 'ਚੋਂ ਹਉਮੈ ਜਾਂਦੀ। ਜਿੱਥੇ ਗੁਰਾਂ ਦੀ ਕਿਰਪਾ ਪੈਂਦੀ ਹੈ ਉੱਥੋਂ ਹਉਮੈ ਚਲੀ ਜਾਂਦੀ ਹੈ। ਖੜ ਕੇ ਗੁਰੂ ਗ੍ਰੰਥ ਸਾਹਿਬ ਮੂਹਰੇ ਕਿਰਪਾ ਮੰਗੋ, ਕਿਰਪਾ ਕਰੋ ਮਹਾਰਾਜ, ਕਿਰਪਾ ਕਰੋ, ਮੇਰੀ ਹਉਮੈ ਚਲੀ ਜਾਏ। ਰਸ ਕਸ ਸਾਦਾ ਬਾਹਰਾ, ਸੱਚੀ ਵਡਿਆਈ ਹੈ। ਤੂੰ ਰਸਾਂ ਕਸਾਂ ਅਤੇ ਸਵਾਦਾਂ ਤੋਂ ਬਾਹਰ ਹੈ, ਇਸ ਕਰਕੇ ਤੇਰੀ ਸੱਚੀ ਵਡਿਆਈ ਹੈ ਵਾਹਿਗੁਰੂ। ਜਿਸ ਨੂੰ ਬਖਸੇ ਤਿਸ ਦੇ ਆਪ ਲੈ ਮਿਲਾਈ ਹੈ। ਜਿਹਦੇ ਪਾਪਾਂ ਨੂੰ ਤੂੰ ਬਖਸ਼ਦਾ, ਉਹਨੂੰ ਆਪ ਗੁਰੂ ਰੂਪ ਹੋ ਕੇ ਉਪਦੇਸ਼ ਦਿੰਦਾ, ਫਿਰ ਉਹਨੂੰ ਆਪਣੇ ਨਾਲ ਮਿਲਾ ਲੈਂਦਾ। ਘਟ ਅੰਤਰ ਅੰਮ੍ਰਿਤ ਰੱਖਿਓ, ਗੁਰਮੁਖ ਕਿਸੈ ਪਿਆਈ। ਪਿਆਈ ਆ ਗਿਆ ਅੱਖਰ, ਪਹਿਲਾਂ ਦੇਖ ਲਓ, ਸੁਣਾਈਐ, ਜਾਈਐ, ਵਡਿਆਈਐ, ਮਿਲਾਈਐ, ਆਇਆ, ਹੁਣ ਅਖੀਰ 'ਤੇ ਕੀ ਆ ਗਿਆ, ਪਿਆਈ। ਤੁਸਾਂ ਨੇ ਸਾਰਿਆਂ ਘੱਟ ਸ੍ਰੀ ਦਾ ਅੰਦਰ ਨਾਮ ਅੰਮ੍ਰਿਤ ਰੱਖਿਆ, ਪਰ ਕਿਸੇ ਗੁਰਮੁਖ ਨੂੰ ਪਿਲਾਉਂਦਾ ਹੈ। ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਇਹ ਸੱਚੇ ਪਾਤਸ਼ਾਹ ਤੂੰ ਧੰਨ ਹੈ ਆਪਦੀ ਨਾਈ ਜਿਹੜੀ ਵਡਿਆਈ ਵੀ ਸੱਚੀ ਹੈ। ਇਹਦੇ 'ਚ ਕਿਸੇ ਨੇ ਜਿੱਦ ਨਹੀਂ ਕਰਨੀ ਵੀ ਇਹ ਉਈ ਕਹੀ ਜਾਂਦੇ ਨੇ। ਇਹ ਸਾਰੀਆਂ ਗੱਲਾਂ ਪ੍ਰਲੋਕ ਦੀਆਂ, ਸੱਚਖੰਡ ਦੀਆਂ ਨੇ, ਤਾਂ ਦੀਆਂ ਗੱਲਾਂ ਸਾਰੀਆਂ ਇਹ। ਅਸੀਂ ਕਿਤੇ ਪੈਸੇ ਨਹੀਂ ਲੈਣੇ ਕਿਸੇ ਤੋਂ ਵੀ ਜਾਂ ਕਿਤੇ ਜੇ ਸੱਚੀ ਗੱਲ ਹੈ ਤਾਂ ਕਹਿੰਦੇ ਹਾਂ, ਜੇ ਝੂਠ ਹੈ ਫਿਰ ਕਹਿੰਦੇ ਹੀ ਨਹੀਂ।